रड छंद जिसे त्यावो धरत और व्योम और पवन ते नीर सर अवर अनाद कियो।
जिसे धारियो धरत और व्योम।
हां जी,
जिसने आकाश व्योम आकाश नु कहे ने।
अच्छा जी।
और पवन पानी सारे सरोवर अनल अग आदक धारे हुए ने, बनाए हुए ने, काबू किते हुए ने। ओदे हुक्म च ने पै विच पवन पै सद बहो, पै विच कलां लख दरिया, पै विच आडाने आकाश, पै विच सूरज, पै विच धरती दबी भार। ਇਹਦੇ ਹੁਕਮ ਵਿਚ ਨੇ ਸਾਰੇ ਧਾਰੇ ਹੋਏ ਨੇ, ਹੁਕਮ ਦੇ ਅੰਦਰ ਉਹਨੇ ਰੱਖੇ ਹੋਏ ਨੇ, ਕਾਬੂ ਚ ਰੱਖੇ ਹੋਏ ਨੇ ਜਿਹਦੇ।
ਠੀਕ ਹੈ ਜੀ,
ਸਾਰੇ ਹੀ ਪਾਣੀ ਵੀ, ਹਵਾ ਵੀ, ਅੱਗ ਵੀ, ਧਰਤੀ ਵੀ, ਆਕਾਸ਼ ਵੀ, ਸਾਰੇ ਉਹਦੀ ਹਵਾ ਚ ਨੇ, ਸਾਰੇ ਤੱਤ ਉਹਦੀ ਹਵਾ ਚ ਨੇ, ਮਾਇਆ ਉਹਦੀ ਹਵਾ, ਆਇਆ ਉਹਦੇ ਕਾਬੂ ਚ।
ਠੀਕ ਹੈ, ਜਿਹੜੇ ਹੁਕਮ ਚ।
ਹਾਂਜੀ, ਹੁਕਮ।
ਹਾਂਜੀ,
ਸਸੀ।
ਠੀਕ ਹੈ ਜੀ।
ਚੰਦਰਮਾ ਰਿਖੀ ਤਾਰੇ ਨਿਸ ਰਾਤ ਸੂਰ ਸੂਰਜ ਦਿਨ ਸੈਲ 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 ਦਾ ਮਤਲਬ ਮਾਇਆ, ਸੈਲ ਦਾ ਸੁਣਨਾ ਮਾਇਆ,
ਤਰੂ ਫਲ
ਸੈਲ ਸਾਰੀ ਤਰੂ ਸਾਰੇ ਬਿਰਸ਼ ਫਲ ਫੁੱਲ ਸਾਨੂੰ ਦਿੱਤਾ ਹੈ। ਦਿੱਤਾ ਕੀ ਹੈ? ਚੰਦਰਮਾ ਦਿੱਤਾ, ਤਾਰੇ ਦਿੱਤੇ ਨੇ, ਤਾਰਿਆਂ ਬਿਨਾ ਚੰਦਰਮੇ ਬਿਨਾ ਸਾਨੂੰ ਰੋਸ਼ਨੀ ਮਿਲਦੀ ਹੈ, ਸੂਰਜ ਦਿੱਤਾ, ਦਿਨ ਦਿੱਤਾ, ਮਾਇਆ ਦਿੱਤੀ ਹੈ। ਮਾਇਆ ਚ ਕੀ ਹੈ? ਮਾਇਆ ਤਰੂ ਫਲ ਫੁੱਲ ਨੇ, ਦਰਖਤ ਨੇ, ਦਿੱਤੇ ਨੇ ਸਾਨੂੰ ਵਰਤਣ ਵਾਸਤੇ। ਫੁੱਲ ਲੱਗਦੇ ਨੇ, ਫਲ ਖਾਂਦੇ ਹਾਂ ਅਸੀਂ, ਲੱਕੜੀ ਵੀ ਕੰਮ ਆਉਂਦੀ ਹੈ ਸਾਡੇ।
ਠੀਕ ਹੈ ਜੀ।
ਹਾਂ,
ਸੁਰ ਨਰ ਸਪਤ ਸਮੁੰਦਰ ਕੀਏ ਧਾਰਿਓ ਤ੍ਰਿਭਵਨ ਜਾਸ।
ਸੁਰ ਨਰ ਬਣਾਏ ਨੇ, ਸੱਤ ਸਮੁੰਦਰ ਬਣਾਏ ਨੇ, ਧਾਰਿਓ ਤ੍ਰਿਭਵਨ, ਤਿੰਨੇ ਭਵਨ ਧਾਰਨ ਧਾਰੇ ਹੋਏ ਨੇ। ਤਿੰਨੇ ਭਵਨ ਕੀ ਨੇ? ਤਿੰਨੇ ਮਾਤਾ ਦਾ ਸਰ ਵੀ ਹੈ, ਜਦ ਸਰੀਰ ਛੱਡ ਕੇ ਜਾਂਦੇ ਹਾਂ ਅਸੀਂ, ਜਦ ਵੀ ਹੁਕਮ ਜਿਹੜਾ ਹੈਗਾ ਅਜੀਬ ਹੁਕਮ ਚ ਰਹਿੰਦਾ, ਭਾਵੇਂ ਗਰਭ ਦੇ ਵਿੱਚ ਹੈ ਤਾਂ ਵੀ ਹੁਕਮ ਦੇ ਵਿੱਚ ਹੈ, ਭਾਵੇਂ ਹੁਣ ਅਸੀਂ ਹੁਣ ਵੀ ਹੁਕਮ ਚ ਜਾਂ ਜਾਵਾਂਗੇ, ਇੱਥੋਂ ਜਦ ਵੀ ਹੁਕਮ ਦੇ ਵਿੱਚ ਜਾਵਾਂਗੇ, ਹੁਕਮ ਦੇ ਵੱਧੇ ਹੀ ਰਹਾਂਗੇ। ਹੁਕਮ ਆਏ, ਹੁਕਮ ਹੈ ਜਾਏ, ਜਾਏ ਹੁਕਮ ਹੈ ਰਹੇ ਸਮਾਜ। ਇਹ ਤਿੰਨੇ ਭਵਨ ਨੇ, ਹੁਕਮ ਆਵਾ, ਹੁਕਮ ਜਾਏ, ਹੁਕਮ ਰਹੇ ਸਮਾਈ। ਹੁਕਮ ਜੇ ਆਉਂਦਾ, ਹੁਕਮ ਜੇ ਜਾਂਦਾ, ਹੁਕਮ ਦੇ ਵਿੱਚ ਸਮਾਇਆ ਰਹਿੰਦਾ। ਜੇ ਗਰਭ ਦੇ ਵਿੱਚ ਨਹੀਂ ਤਾਂ ਹੁਕਮ ਸਮਾਇਆ ਹੋਇਆ ਹੁੰਦਾ। ਇਹ ਤਿੰਨੇ ਭਵਨ ਨੇ, ਹੁਕਮ ਦੇ ਬਾਹਰ ਨਹੀਂ ਜਾ ਸਕਦਾ।
ਠੀਕ ਹੈ, ਜਾਸ ਤੋਂ ਭਾਵ ਹੈ ਜਿਸ ਨੇ। ਹਾਂ ਜੀ,
ਹਾਂ
ਠੀਕ ਹੈ ਜੀ। ਸੋਈ ਇੱਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ।
ਸੋਈ ਏਕ ਨਾਮ, ਉਹੀ ਏਕ ਨਾਮ, ਇੱਕ ਨਾਮ ਹੈ, ਉਹ ਕੀ ਆ? ਹੁਕਮ ਹੈ, ਏਕੋ ਨਾਮ ਹੁਕਮ ਹੈ, ਗੁਰ ਸਤਗੁਰ ਦੀ ਬਜਾਏ ਜੀ ਉਸੇ ਨੂੰ ਨਾਮ ਕਹਿੰਦੇ ਹਾਂ ਅਸੀਂ। ਗੁਰਮਖਾਂ ਦਾ ਉਹੀ ਨਾਮ ਹੈ, ਗੁਰਸਿੱਖਾਂ ਦਾ ਨਾਮ ਹੈ, ਉਹਨਾਂ ਦਾ ਤਾਂ ਹੈ ਨੀ, ਇਹ ਹੁਕਮ ਨਾਮ ਹੈ। ਇਹਨੂੰ ਮੈਂ ਪੁੱਛਣਾ, ਹੁਕਮ ਦੇ ਵਿੱਚ ਰਹਿਣਾ, ਹੁਕਮ ਦੇ ਵਿੱਚ ਸੇਫਟੀ ਹੈ। ਸੋਈ ਏਕ ਨਾਮ ਹਰ ਨਾਮ, ਇਸੇ ਨੂੰ ਹਰ ਨਾਮ ਕਿਹਾ ਹੋਇਆ, ਇਹ ਹਰ ਨਾਮ ਹੈ, ਇਹੀ ਸੱਤ ਹੈ, ਹਮੇਸ਼ਾ ਰਹਿਣ ਵਾਲਾ ਸੱਤ ਹੁੰਦਾ ਜਿਹੜਾ ਹਮੇਸ਼ਾ ਰਹਿਣ ਵਾਲਾ ਹੋਵੇ। ਪਾਇਓ ਗੁਰ ਅਮਰ ਪ੍ਰਕਾਸ਼, ਮੈਂ ਪਾਇਆ ਗਿਆਨ ਐਸਾ, ਅਮਰ ਪ੍ਰਕਾਸ਼ ਹੈ ਇਹਦੇ ਵਿੱਚ, ਇਹ ਪ੍ਰਕਾਸ਼ ਹੈ ਨਾ ਜਿਹੜੇ ਰੋਸ਼ਨੀ ਅਮਰ ਹੈ, ਗੁਰ ਅਮਰ ਅਮਰਦਾਸ ਨੇ ਪਾ ਲਿਆ ਜਾਂ ਮੈਂ ਪਾ ਲਿਆ
ਪਰ ਇਹ ਤਾਂ ਚੌਥੇ ਪਾਸੇ
ਅਮਰ ਪ੍ਰਕਾਸ਼ ਕਿਸੇ ਨੇ
ਠੀਕ ਹੈ ਜੀ
ਇਹ ਅਮਰ ਪ੍ਰਕਾਸ਼ ਹੈ ਇਹ ਨਾਮ ਪਾ ਲਿਆ ਜੀ ਨੇ ਉਹ ਪ੍ਰਕਾਸ਼ ਹੈ
ਠੀਕ ਹੈ ਜੀ
ਉਹ ਪ੍ਰਕਾਸ਼ ਕਦੇ ਵੀ ਮਿਟਣ ਵਾਲਾ ਨਹੀਂ ਹੈ ਪਹਿਲਾ ਨਾ ਹੁੰਦਾ ਨਾ ਉਹਨੂੰ ਦਾਗਦਾ ਪਹਿਲਾ ਕਦੇ ਨਾ ਹੋਵੇ ਹੀ ਨਾ ਲੱਗੇ ਦਾਗਾ
ਠੀਕ ਹੈ ਜੀ
ਇਹ ਪ੍ਰਕਾਸ਼ ਘਟਣ ਵਾਲਾ ਦੀ
ਠੀਕ ਹੈ ਜੀ ਹਾਂਜੀ ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ
ਕੱਚੋ ਕੰਚਨ ਹੋ ਗਿਆ ਮਾਇਆ ਦਾ ਸਰੀਰ ਛੱਡ ਕੇ ਮਾਇਆ ਦੇ ਸਰੀਰ ਨੂੰ ਮੈਂ ਕਹਿੰਦਾ ਤਾਂ ਆਪਣਾ ਆਪਾ ਸਮਝਦਾ ਸੀ ਸਮਝ ਗਿਆ ਵੀ ਮਾਇਆ ਮੈਂ ਨਹੀਂ ਮਾਇਆ ਦਾ ਕੰਮ ਸਰੀਰ ਮੇਰਾ ਜ਼ਰੂਰ ਹੈ ਪਰ ਮੈਂ ਸਰੀਰ ਨਹੀਂ ਹਾਂ ਜੇ ਸਰੀਰ ਮੇਰਾ ਤਾਂ ਮੈਂ ਤਾਂ ਸਰੀਰ ਨਹੀਂ ਹਾਂ ਜਦ ਇਹ ਗੱਲ ਸਮਝ ਆ ਗਈ ਕੱਚੋ ਕੰਚਨ ਹੋ ਗਿਆ ਆਪ ਚੇਤਨ ਹੈ ਸਰੀਰ ਜੜ ਕੱਚੋ ਕੰਚਨ ਪਿਓ ਸ਼ਬਦ ਗੁਰ ਸਰਵਣੈ ਸੁਣਿਓ ਜਦ ਗੁਰਬਾਣੀ ਸਰਵਣੀ ਕੀਤੀ ਸੁਣੀ ਸਰਵਣੀ ਸੁਣਿਓ ਅੰਦਰਲੇ ਕੰਨਾਂ ਨਾਲ ਸੁਣੀ ਬਾਹਰਲੇ ਕੰਨਾਂ ਨਾਲ ਸੁਣਦੇ ਹਾਂ ਅਸੀਂ ਅੰਦਰਲਿਆਂ ਨਾਲ ਸੁਣਨੀ ਚਾਹੀਦੀ ਹੈ ਇਹ ਗੁਰਬਾਣੀ ਨੂੰ ਅੰਦਰਲੇ ਕੰਨਾਂ ਨਾਲ ਜਿਹਨੇ ਸੁਣਿਆ ਉਹਨੇ ਤਾਂ ਕੁਝ ਹੋਰ ਇਹਦਾ ਅਰਥ ਕੱਢਿਆ ਜਿਹਨੇ ਬਾਹਰਲੇ ਕੰਨਾਂ ਨਾਲ ਸੁਣੀ ਉਹਨੇ ਕੋਈ ਅਰਥ ਹੋਰ ਕੱਢਿਆ ਜਿਹੜਾ ਬਾਹਰਲੇ ਕੰਨਾਂ ਨਾਲ ਸੁਣਦਾ ਹੈ ਉਹ ਬਾਹਰ ਮੁਖੀ ਹੈ ਜਿਹੜਾ ਅੰਦਰਲੇ ਕੰਨਾਂ ਨਾਲ ਸੁਣਦਾ ਹੈ ਉਹ ਤਾਂ ਪਹੁੰਚਦਾ ਅੰਦਰਲੇ ਕੰਨਾਂ ਦੇ ਅੰਦਰਲੇ ਅਰਥ ਨੇ ਬਾਹਰਲੇ ਕੰਨਾਂ ਨਾਲ ਸੁਣੇ ਨੇ ਜਿਹਨੇ ਉਹਦੇ ਬਾਹਰਲੇ ਅਰਥ ਨੇ ਅੰਦਰਲੇ ਕੰਨਾਂ ਨਾਲ ਸੁਣਦਾ ਜਿਹੜਾ ਅੰਦਰੋਂ ਟੋਲਦਾ ਸਭ ਕੁਛ ਉਹਦੇ ਵਾਸਤੇ ਅੰਦਰ ਹੈ ਸਭ ਕੁਛ ਜਿਹੜਾ ਬਾਹਰ ਹੈ ਉਹ ਬਾਹਰ ਹੀ ਰਹਿੰਦਾ ਭਾਵੇਂ ਕਿਹਾ ਹੋਇਆ ਬਾਣੀ ਚ ਵੀ ਬਾਹਰ ਰਿਹਾ ਕੁਛ ਪਰ ਉਹ ਬਾਹਰ ਹੀ ਟੋਲਣਗੇ ਕਿ ਉਹ ਵਿਸ਼ਵਾਸ ਨਹੀਂ ਕਰਦੇ ਗੁਰਬਾਣੀ ਤੇ ਵਿਸ਼ਵਾਸ ਉਹ ਕਰੂਗਾ ਜਿਹੜਾ ਅੰਦਰਲੇ ਕੰਨਾਂ ਨਾਲ ਸੁਣੂਗਾ ਦੂਜਿਆਂ ਨੂੰ ਵਿਸ਼ਵਾਸ ਨਹੀਂ ਹੋ ਸਕਦਾ ਗੁਰਬਾਣੀ ਤੇ ਸਰਵਣੀ ਸੁਣਿਓ ਲਿਖਿਆ ਹੋਇਆ ਸਰਵਣੀ ਸੁਣਨਾ ਬੋਲਣਾ ਨੇਤਰੀ ਸਤਿਗੁਰ ਵੇਖਣਾ ਅੱਖਾਂ ਬਾਝੋਂ ਵੇਖਣਾ ਬਿਨ ਕੰਨੀ ਸੁਣਨਾ ਬਿਨਾਂ ਕੰਨਾਂ ਤੇ ਸੁਣਨਾ ਅਸੀਂ ਜਦੇ ਕਮਾਨੇ ਵਿੱਚ ਜਦ ਹੋ ਕੇ ਸੁਣਦਾ ਤਾਂ ਅੰਦਰ ਸੁਣਦਾ ਥੱਲੇ ਸਰਵਣੀ ਸੁਣਦਾ ਕਮਾਨੇ ਵਿੱਚ ਜਦ ਹੋ ਕੇ ਸੁਣਦਾ ਫਿਰ ਸਰਵਣੀ ਸੁਣਦਾ ਹਾਂ ਜੇ ਅੱਡ ਜੇ ਤ੍ਰਿਕੁਣੀ ਬੈਠ ਕੇ ਸੁਣਦਾ ਫਿਰ ਕੰਨਾਂ ਨਾਲ ਸੁਣਦਾ
ਠੀਕ ਹੈ ਜੀ ਹਾਂਜੀ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੰਚਨ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਸੁਣਿਓ ਬਿਖ ਤੇ ਅੰਮ੍ਰਿਤ ਹੋਇਓ
ਨਾਮ ਬਿਖ ਤੇ ਅੰਮ੍ਰਿਤ ਹੋਇਓ ਬਿਖ ਤੋਂ ਅੰਮ੍ਰਿਤ ਹੋ ਗਿਆ
ਠੀਕ ਹੈ ਜੀ
ਮਾਇਆ ਬਿਖ ਸੀ ਅੰਮ੍ਰਿਤ ਹੋ ਗਿਆ
ਠੀਕ ਹੈ ਜੀ
ਹੋਇਓ ਨਾਮ ਸਤਗੁਰ ਮੁਖ ਭਇਓ
ਸੁਣਿਓ ਹਾਂਜੀ
ਸਤਗੁਰ ਦਾ ਨਾਮ ਮੁਖੋਂ ਵਿਚਾਰਿਆ
ਠੀਕ ਹੈ ਜੀ
ਵਿਖਤੇ ਅੰਮ੍ਰਿਤ ਹੋ ਗਿਆ
ਮੁਖ ਭਣਿਓ ਕਹਿਣ ਦਾ ਮਤਲਬ ਹੈ ਜਦੋਂ ਬੁੱਧੀ ਨਾਲ ਸਪਰਸ਼ ਹੋਇਆ ਹਾਂਜੀ
ਮੁਖੋਂ ਉਚਾਰਨ ਕੀਤਾ ਭਣਿਓ ਬੋਲਿਆ ਜਦ ਆਪ ਬੋਲੀ ਗੁਰਬਾਣੀ
ਇਹ ਫਿਰ ਨਾਮ ਭਣਿਓ ਹੈ
ਜਦ ਆਪ ਬੁੱਧੀ ਬਾਣੀ ਪਹਿਲਾਂ ਸੁਣਿਆ ਸੀ ਨਾਮ ਸਰਵਣਾ ਨਾਲ ਜਦ ਆਪ ਬੋਲਿਆ ਤਾਂ ਆ ਹੋ ਗਿਆ ਦੇਖਦੇ ਅੰਮ੍ਰਿਤ ਹੋ ਗਿਆ ਫਿਰ ਸਰੀਰ ਦੇ ਵੇਖ ਵਾਲਾ ਸਰੀਰ ਨਹੀਂ ਰਿਹਾ ਫਿਰ ਅੰਮ੍ਰਿਤ ਵਾਲਾ ਸਰੀਰ ਹੋ ਗਿਆ ਅੰਦਰਲਾ ਜਨਮ ਪਦਾਰਥ ਮਿਲ ਗਿਆ ਫਿਰ ਜਨਮ ਪਦਾਰਥ ਮਿਲ ਗਿਆ ਕਾਲਾ ਸ਼ਰੀਰ ਨਹੀਂ ਰਿਹਾ ਅਮਰ ਕਾਲਾ ਸ਼ਰੀਰ ਹੋ ਗਿਆ ਅਮਰ ਸ਼ਰੀਰ ਹੈ ਅਮਰ ਤੋਂ ਮਤਲਬ ਅਮਰ ਹੈ ਸ਼ਰੀਰ ਉਹ ਨਹੀਂ ਜਾਂਦਾ ਉਹ ਨਹੀਂ ਮਰਦਾ ਉਹ ਮਹਿਲ ਬਣ ਗਿਆ ਮਹੱਲਾ ਹੋ ਗਿਆ ਫਿਰ ਉਹ
ਠੀਕ ਹੈ ਜੀ
ਵਿਖ ਤੋਂ ਅੰਮ੍ਰਿਤ ਹੋ ਗਿਆ ਅੰਮ੍ਰਿਤ ਕਿਤੇ ਮਰਦਾ ਹੁੰਦਾ ਹੋਇਓ ਨਾਮ ਸਤਗੁਰ ਮੁੱਖ ਹੀ ਬਣਿਓ ਨਾ ਸਤਗੁਰ ਦਾ ਨਾਮ ਜਾਂ ਮੁੱਖ ਤੋਂ ਬਣਿਓ ਸਤਗੁਰ ਤੋਂ ਨਾਮ ਪਾਇਆ ਸੀ ਨਾ
ਹਾਂ ਉਹ ਫਿਰ ਭਣਿਆ ਅੱਗੇ
ਤੂੰ ਤਾਂ ਜਾਣ ਕੀਤਾ ਬੋਲਿਆ ਫੇਰ
ਲੋਹਿਓ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ
ਲੋਹਾ ਹੋਇਓ ਲਾਲ ਲਾਲ ਹੋ ਗਿਆ ਲੋਹ
ਹੋਇਓ
ਲਾਲ ਜਦਨ ਸਤਗੁਰ ਜਦ ਧਾਰਾ ਜਿਵੇਂ ਲੋਹਾ ਲਾਲ ਹੋ ਜਾਂਦਾ ਨਾ ਐ ਲਾਲ ਹੋ ਗਿਆ ਉਹ ਤੋਂ ਵੀ ਜ਼ਿਆਦਾ ਲਾਲ ਹੋ ਗਿਆ
ਠੀਕ ਹੈ ਜੀ
ਗਿਆਨ ਪ੍ਰਚਾਰਨ ਹੁੰਦਾ ਨਾ ਗਿਆਨ ਪ੍ਰਚਾਰਨ ਹੁੰਦਾ ਆ ਮਾਨ ਲੋਹਾ ਹੈ ਨਾ
ਠੀਕ
ਹੈ ਜੀ ਐ ਉਹ ਜਿਹੜਾ ਮਾਨ ਲੋਹਾ ਸੀ ਉਹ ਲਾਲ ਬਣ ਗਿਆ ਹੀਰਾ ਹੁੰਦਾ ਨਾ ਲਾਲ ਸੋਨਾ ਹੀ ਨਹੀਂ ਹੋਇਆ ਲਾਲ ਹੋ ਗਿਆ ਮੇਰੇ ਲਾਲ ਜੀ ਉਹ ਤੇਰਾ ਅੰਦਰ ਜਾਣਾ
ਠੀਕ ਹੈ ਜੀ
ਜਿਹੜਾ ਪੁਰ ਲੋਹਾ ਸੀ ਜਿਹਨੂੰ ਜੰਗ ਆ ਜਾਂਦੀ ਸੀ ਨਾ ਉਹ ਕੰਚਨ ਕੀ ਲਾਲ ਹੀ ਬਣ ਗਿਆ ਕੰਚਨ ਤਾਂ ਪਹਿਲਾਂ ਬਣਦਾ ਨਾ ਜਦ ਅੰਦਰ ਜਾਂਦਾ ਜਾਂ ਫਿਰ ਸ਼ੁਰੂ ਹੋ ਤਾਂ ਲਾਲ ਬਣ ਜਾਂਦਾ
ਠੀਕ ਹੈ ਜੀ ਪਾਹਣ ਮਾਨਕ ਕਰੇ ਗਿਆਨ ਗੁਰ ਕਹਿਓ ਵਿਚਾਰੈ
ਪੱਥਰ ਸੀ ਜਿਹੜਾ ਮਾਨਕ ਬਣ ਗਿਆ ਉਹ ਹਾਂ ਪੱਥਰ ਸੀ ਨਾ ਜਿਵੇਂ
ਹਾਂਜੀ
ਉਹ ਲੋਹਾ ਕਹਿ ਲੋ ਪੱਥਰ ਕਹਿ ਲੋ ਪੱਥਰ ਵੀ ਤਾਂ ਪਹਿਲਾਂ ਪੱਥਰ ਹੀ ਹੁੰਦਾ ਲੋਹਾ
ਠੀਕ ਹੈ ਹਾਂਜੀ ਪੱਥਰ ਹੀ ਹੁੰਦਾ ਸ਼ੁੱਧ ਹੋਣ ਤੋਂ
ਬਾਅਦ ਹੁੰਦਾ ਲੋਹਾ
ਹਾਂਜੀ
ਆਹੋ ਪੱਥਰ ਤੋਂ ਲੋਹਾ ਬਣਦਾ ਪੱਥਰ ਜਿਹੜਾ ਹੈ ਮਾਨਕ ਹੋ ਜਾਂਦਾ ਜਦ ਗਿਆਨ ਬਾਣ ਮਾਨਕ ਕਰੇ ਗਿਆਨ ਗੁਰ ਕਹਿਓ ਵਿਚਾਰਾ ਜਦ ਗੁਰਮਤ ਦੇ ਗਿਆਨ ਨੂੰ ਵਿਚਾਰ ਕੇ ਦੱਸਦਾ ਪੱਥਰ ਜਿਹੜਾ ਮਾਨ ਹੈ ਮਾਨਕ ਬਣ ਜਾਂਦਾ ਚਮਕ ਪੈਦਾ ਹੋ ਜਾਂਦੀ ਹੈ ਇਹਦੀ ਕੀਮਤ ਵੱਧ ਜਾਂਦੀ ਹੈ ਮਾਨਕ ਦੀ ਕੀਮਤ ਪੱਥਰ ਤੋਂ ਹਜ਼ਾਰਾਂ ਗੁਣਾ ਜ਼ਿਆਦਾ ਹੁੰਦੀ ਹੈ ਲੱਖਾਂ ਗੁਣਾ ਜ਼ਿਆਦਾ ਹੁੰਦੀ ਹੈ
ਠੀਕ ਹੈ ਹਾਂਜੀ ਕਾਖੋਂ ਸ਼੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ
ਕਾਖ ਤੋਂ ਲੱਕੜ ਤੋਂ ਸ਼੍ਰੀ ਖੰਡ ਕਰਤਾ ਸ਼੍ਰੀ ਖੰਡ ਕਹਿੰਦੇ ਨੇ ਜਿਹੜਾ ਆਪਣੇ ਚੰਦਨ ਹੁੰਦਾ ਚੰਦਨ
ਅੱਛਾ ਜੀ
ਜਿਹੜਾ ਕਾਲ ਸੀ ਨਾ ਉਹਨੂੰ ਸ਼੍ਰੀ ਖੰਡ ਕਰਤਾ ਸਰੀਰ ਤੋਂ ਆਤਮ ਬਣਾਤਾ ਆਤਮ ਸਰੀਰ ਤੋਂ ਆਤਮ ਬਣ ਗਿਆ ਆਤਮ ਸ੍ਰੀ ਖੰਡ ਖੰਡ ਟੁਕੜਾ ਹੁੰਦਾ ਹੈ ਪ੍ਰਾਤਮ ਦਾ ਟੁਕੜਾ ਬਣਾ ਕੇ ਅੱਡ ਕਰਤਾ ਸਰੀਰ ਤੋਂ ਕਾਠ ਸਰੀਰ ਦਾ ਨਾਮ ਵੀ ਹੈ ਨਾ ਬੜਾ ਕੱਦ ਕਾਠ ਹੈ ਕਾਠ ਚੋਂ ਅੱਡ ਕਰਤਾ ਜਾਂ ਗਿਆਨ ਵਿਚਾਰਿਆ ਮਨ ਸ੍ਰੀ ਖੰਡ ਹੈ ਸ੍ਰੇਸ਼ਟ ਚੀਜ਼ ਦਾ ਖੰਡ ਹੈ ਸਤਿਗੁਰ ਸ੍ਰੇਸ਼ਟ ਹੈ ਉਹਦਾ ਹਿੱਸਾ ਹੀ ਹੈ ਦਾਲ ਹੈ ਸਰੀਰ ਸੀ ਪਹਿਲਾਂ ਕਾਟ ਆਪਣੇ ਆਪ ਨੂੰ ਸਮਝ ਲਓ ਥੋੜਾ ਕੱਦ ਕਾਟ ਹੈ ਸਰੀਰ ਤੋਂ ਅੱਡ ਕਰਕੇ ਸ੍ਰੀ ਖੰਡ ਬਣਾਤਾ ਦਾਲ ਦਾ ਟੁਕੜਾ ਅੱਡ
ਠੀਕ ਹੈ ਜੀ
ਸਤਿਗੁਰ ਕਿਉਂ ਦੁੱਖ ਸਤਿਗੁਰ ਨੇ ਕਰਤਾ ਕਿਉਂ ਜਿਹੜਾ ਸਰੀਰ ਤੋਂ ਅਲੱਗ ਹੋ ਗਿਆ ਦੁੱਖ ਦਿਲ ਤੋਂ ਚਲੇ ਗਏ ਫੇਰ ਬੰਦ ਕੱਟੇ ਗਏ ਦੁੱਖ ਤਕਲੀਫ ਹੋਈ ਹੋਈ ਦੀ ਖੋਪੜੀ ਲੈ ਗਈ ਪਤਾ ਲੱਗੇ ਇਹਦੀ
ਠੀਕ ਹੈ
ਸਰੀਰ ਤੋਂ ਜਾਂਦਾ ਹੋ ਗਿਆ
ਹਾਂਜੀ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ
ਸਤਿਗੁਰ ਚਰਨ ਜਿਹਨੇ ਸਤਿਗੁਰ ਦੇ ਚਰਨ ਛੋਹ ਲਏ ਸਤਿਗੁਰਾਂ ਦੇ ਚਰਨ ਦੀ ਛੋਹ ਪ੍ਰਾਪਤ ਕਰ ਲਈ ਜਿਹਨੇ ਸ਼ਬਦ ਗੁਰੂ ਦੇ ਦੀ ਛੋਹ ਪ੍ਰਾਪਤ ਕਰ ਲਈ ਪਰਸਿਆ ਤੇ ਪਸ ਪ੍ਰੇਤ ਸੁਰ ਨਰ ਭਏ ਉਹ ਪਸ਼ੂ ਪ੍ਰੇਤ ਸੁਰ ਨਰ ਬਣ ਜਾਂਦੇ ਨੇ ਪਹਿਲਾ ਪਸ਼ੂ ਪ੍ਰੇਤ ਸੀ ਜਿਹੜੇ ਪਿਛਲੇ ਜਨਮ ਚ ਸੋਨਾ ਰੋਣ ਬਣੇ ਹੋਏ ਨੇ ਉਹ ਵੀ ਸਤਗੁਰ ਦੇ ਚਰਨਾਂ ਨੂੰ ਪਰਸ ਕੇ ਆਏ ਹੋਏ ਨੇ ਸਤਗੁਰ ਹਰ ਜੂਨ ਚ ਹੁੰਦਾ ਨਾਲ ਕੋਈ ਮੇਰਾ ਸੰਗ ਸਦਾ ਹੈ ਨਾਲੇ ਪਸ਼ੂ ਪ੍ਰੇਤ ਦੇ ਜਨਮਾਂ ਦੇ ਵਿਚ ਸਤਗੁਰ ਦੇ ਚਰਨਾਂ ਨਾਲ ਜੁੜੇ ਰਹੇ ਨੇ ਜਿਹੜੇ ਉਹ ਤਾਂ ਹੀ ਸੁੱਖਾ ਜਨਮ ਚ ਆਏ ਨੇ ਹੁਣ ਗੁਰਸੇਵਾ ਤੇ ਭਗਤ ਕਮਾਈ ਕੀਤੀ ਸੀ ਤਾਵੇ ਮਾਨਸ ਦੇ ਹੀ ਪਾਈ ਸੀ ਉਹ ਦੂਜੇ ਪਸ਼ੂ ਪ੍ਰੇਤ ਦੀ ਜਨਮ ਤੇ ਕੀਤੀ ਸੀ ਉਸ ਨਾਲ ਤਾਂ ਪਏ ਨੇ
ਠੀਕ ਹੈ ਜੀ
ਹਾਂਜੀ
ਹਾਂਜੀ ਸਤਗੁਰ ਚਰਨ ਜਿਨ ਪਰਸਿਆ ਸੇ ਪਸ ਇਹਨੂੰ ਪਸ ਪੜਨਾ ਕਿ ਪਸ਼ੂ ਪੜਾਂਗੇ ਜੀ ਪਸ਼ੂ ਪ੍ਰੇਤ ਸੁਣਨ ਪਿਆ
ਪਸ਼ੂ
ਅੱਛਾ ਜੀ ਪਸ਼ੂ
ਪਸ਼ੂ ਨਹੀਂ ਕਹਿਣਾ ਪਸ਼ੂ
ਅੱਛਾ ਜੀ
ਛੋਟਾ
ਠੀਕ ਹੈ ਜੀ ਛੋਟਾ ਅੱਛਾ ਜੀ ਪਸ਼ੂ ਦਾ ਹੁੰਦਾ ਛੋਟਾ ਹੁੰਦਾ ਜੀ ਠੀਕ ਹੈ ਜੀ
ਨਹੀਂ
ਅੱਛਾ ਛੋਟੀ ਮਾਤਰਾ
ਹੈ ਪਸ਼ੂ ਥੋੜੀ ਪੂਰੀ ਕਹਿਣਾ ਸੂ
ਅੱਛਾ ਜੀ ਹੈ ਇਹਦਾ ਅਰਥ ਇਹਦਾ ਪਸ਼ੂ ਵੀ ਬਣਦਾ ਹੈ ਜੀ
ਪਸ਼ੂ ਬਣ
ਅੱਛਾ ਜੀ ਤੇ ਉੱਥੇ
ਸੁਖੀ ਹਿੰਦੀ ਚ ਪਸ਼ੂ ਇੱਥੇ ਲਿਖਿਆ ਜਾਂਦਾ
ਅੱਛਾ ਹਿੰਦੀ ਚ ਪਸ਼ੂ ਐ ਲਿਖਿਆ ਜਾਂਦਾ
ਹਾਂ
ਠੀਕ ਹੈ ਜੀ
ਹਾਂਜੀ
ਇੱਥੇ ਅਗਲਾ ਸਵਈਆ ਸ਼ੁਰੂ ਹੁੰਦਾ ਜੀ ਹੁਣ ਛੇਵਾਂ ਸਵਈਆ ਇਸ ਵਿੱਚ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਬ ਦੀਜੈ
ਜਾਮ ਹੀ ਗੁਰੂ ਹੋਏ ਵੱਲ ਜਿਹਦੇ ਵੱਲ ਗੁਰੂ ਹੋਵੇ ਆਪ ਪਰਮੇਸ਼ਰ ਹੋਵੇ ਸ਼ਬਦ ਗੁਰੂ ਨਾਲ ਜਿਹੜਾ ਜੁੜਿਆ ਹੋਇਆ ਹੋਵੇ ਧਨੇ ਕਿਆ ਗਰਬ ਦੀਜੈ ਉਹਨੂੰ ਜਿੰਨਾ ਮਰਜ਼ੀ ਉਹਦੇ ਕੋਲ ਪੈਸਾ ਹੋਵੇ ਉਹਨੂੰ ਹੰਕਾਰ ਨਹੀਂ ਉਹਦਾ ਹੋ ਸਕਦਾ ਉਹਨੂੰ ਧਨ ਗਰਬ ਨਹੀਂ ਦੇ ਸਕਦਾ ਗਰਬ ਨਹੀਂ ਉਹ ਜਾਂਕਾਰ ਨਹੀਂ ਪੈਦਾ ਕਰ ਸਕਦਾ ਧਨ ਧਨ ਉਹਦੇ ਅੰਦਰ ਅਹੰਕਾਰ ਨਹੀਂ ਪੈਦਾ ਕਰ ਸਕਦਾ ਧਨ ਉਹਨੂੰ ਅਹੰਕਾਰੀ ਨਹੀਂ ਬਣਾ ਸਕਦਾ ਦੂਜਾ ਜਾਮ ਗੁਰੂ ਹੋਏ ਵੱਲ ਲੱਕ ਬਾਹੇ ਕਿਆ ਕਿੱਜੇ
ਹਾਂਜੀ
ਜਿਹਦੇ ਵੱਲ ਗੁਰੂ ਹੋਵੇ ਪਰਮੇਸ਼ਰ ਆਪ ਹੋਵੇ ਉਹਦੇ ਖਿਲਾਫ ਲੱਖਾਂ ਬਾਹਾਂ ਫੌਜਾਂ ਹੋਣ ਉਹਦਾ ਕੁਛ ਨਹੀਂ ਵਿਗਾੜ ਸਕਦੀਆਂ
ਠੀਕ ਹੈ ਜੀ
ਕੌਰ ਸਾਹਿਬ ਦੀ ਜੰਗ ਦੇ ਵਿੱਚ ਵੀ ਇਹੀ ਗੱਲ ਲਿਖੀ ਹੈ ਦਸਮ ਪਾਤਸ਼ਾਹ ਨੇ ਜਫਲ ਨੂੰ ਵਿੱਚ ਫਿਰ ਔਰੰਗਜ਼ੇਬ ਨੂੰ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਜ਼ਿਕਰ ਹੈ ਲੱਖਾਂ ਬਾਹਾਂ ਕੁਛ ਨਹੀਂ ਕਰ ਸਕਦੀਆਂ ਪ੍ਰੈਕਟੀਕਲ ਹੋ ਗਿਆ ਇਹ ਮੈਂ ਉੱਥੇ ਸੀਗਾ ਤੇਰੀਆਂ ਲੱਖਾਂ ਬਾਹਾਂ ਨੇ ਕੁਛ ਨਹੀਂ ਕੀਤਾ ਕਿਉਂਕਿ ਮੇਰੇ ਵੱਲ ਉਹ ਸੀ ਇਹ ਤਾਂ ਸਾਬਤ ਹੁੰਦਾ ਵੀ ਮੇਰੇ ਵੱਲ ਉਹ ਸੀਗਾ ਆ ਤੇਰੀਆਂ ਫੌਜਾਂ ਮੇਰਾ ਨਹੀਂ ਕੁਛ ਵਿਗਾੜ ਸਕੀਆਂ ਮੈਂ ਹੁਣ ਵੀ ਹੋ ਜਾਈਆਂ ਜੇ ਤੈਨੂੰ ਹੁਣ ਵੀ ਬਲੈਕਾ ਹੁਣ ਫੇਰ ਚੜ੍ਹਾਈ ਕਰਕੇ ਆ ਜਾ ਹਾਂਜੀ
ਹਾਂਜੀ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਬ ਦੀਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੀ ਕਿਆ ਕੀਜੈ ਜਾਮ ਗੁਰੂ ਹੋਏ ਵੱਲ ਗਿਆਨ ਔਰ ਧਿਆਨ ਅੰਤਰ
ਜਿਹਦੇ ਵੱਲ ਗੁਰੂ ਹੋਵੇ ਜਾਮ ਗੁਰੂ ਹੋਏ ਵੱਲ ਗਿਆਨ ਔਰ ਧਿਆਨ ਅਨੰਤਰ ਪਰ ਉਹਦੇ ਕੋਲ ਐਸਾ ਗਿਆਨ ਔਰ ਧਿਆਨ ਹੁੰਦਾ ਉਹਦਾ ਮੁਕਾਬਲਾ ਹੀ ਨਹੀਂ ਹੈ ਕੋਈ ਅਨੰਤ ਹੋਰ ਕੋਈ ਨਹੀਂ ਹੁੰਦਾ ਉਹਦੇ ਮੁਕਾਬਲੇ ਚ ਐਸਾ ਗਿਆਨ ਧਿਆਨ ਕਿਤੋਂ ਹੋਰ ਨਹੀਂ ਮਿਲਦਾ ਕਿਸੇ ਹੋਰ ਮਤ ਚੋਂ ਨਹੀਂ ਮਿਲਦਾ ਕਹਿਣ ਦਾ ਮਤਲਬ ਇਹ ਹੈ ਉਸੇ ਮਤ ਚੋਂ ਮਿਲੂਗਾ ਇਹੀ ਗਿਆਨ ਇਹੀ ਧਿਆਨ ਇੱਕੋ ਹੀ ਹੁੰਦਾ ਹੈ ਸਭ ਕੋਲ ਇਹੀ ਹੋਊ ਫਿਰ ਦੂਸਰਾ ਨਹੀਂ ਹੁੰਦਾ ਇਹੋ ਜਿਹਾ ਕੋਈ ਹੋਰ
ਠੀਕ ਹੈ ਜੀ ਹਾਂਜੀ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੰਚੈ ਕਰ
ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੱਚਾ ਕਰ ਜਿਹਦੇ ਵੱਲ ਗੁਰੂ ਹੋਵੇ ਉਹਦੇ ਜਿਹੜੇ ਸ਼ਬਦ ਨੇ ਉਹਦਾ ਜਿਹੜਾ ਉਪਦੇਸ਼ ਹੈ ਜੋ ਉਹ ਬੋਲਦਾ ਹੈ ਸ਼ਬਦ ਹੈ ਸਾਖੀ ਸਿੱਖਿਆ ਹੈ ਸ਼ਬਦ ਦੇ ਵਿੱਚ ਉਹਦੇ ਸ਼ਬਦਾਂ ਤੇ ਜਿਹੜੀ ਸਿੱਖਿਆ ਸਾਖੀ ਹੈ ਸੱਚੀ ਸੰਤ ਸਾਚੀ ਸਾਖੀ ਹੁੰਦੀ ਹੈ ਉਹ ਸੱਚਾ ਘਰ ਸੁਣੇ ਸੰਤਨ ਕੀ ਸਾਚੀ ਸਾਖੀ ਜੋ ਸੋ ਬੋਲੇ ਜੋ ਪੇਖੇ ਆਂਖੇ ਗੁਰੂ ਨਾਲ ਖੜਾ ਹੁੰਦਾ ਉਹਨਾਂ ਦੇ ਸ਼ਬਦ ਜੋ ਬੁਲਾਉਂਦਾ ਬੋਲਦੇ ਨੇ ਮੱਥਿਆ ਘਰ ਸੱਚ ਦੇ ਘਰ ਦਾ ਸ਼ਬਦ ਆਵਾਜ਼ਾਂ ਹੁੰਦਾ ਉਹ ਸ਼ਬਦ ਔਰ ਸਿੱਖਿਆ ਹਰ ਦਰਗਾਹ ਦੀ ਗੱਲ ਹੁੰਦੀ ਹੈ ਹਰ ਦਰਗਾਹ ਦੀਆਂ ਬਾਤਾਂ ਨਾਨਕ ਆਖ ਸੁਣਾਵੇ ਸੱਚੇ ਘਰ ਦੀ ਸਿੱਖਿਆ ਹੁੰਦੀ ਹੈ ਸੱਚੇ ਘਰ ਦਾ ਹੀ ਉਪਦੇਸ਼ ਹੁੰਦਾ ਕਿਉਂਕਿ ਹਰ ਦਰਗਾਹ ਦੀਆਂ ਬਾਤਾਂ ਨਾਨਕ ਆਖ ਕੇ ਸੁਣਦਾ ਸਾਰੇ ਭਗਤ ਇਹੀ ਕਰਦੇ ਭੱਟ ਵੀ ਇਹੀ ਕਰਦੇ ਆ
ਠੀਕ ਹੈ ਜੀ ਹਾਂਜੀ
ਸੱਚ ਦੇ ਘਰ ਦੀ ਗੱਲ ਹੁੰਦੀ ਹੈ ਸੱਚ ਦੇ ਘਰ ਦੀ ਸਿੱਖਿਆ ਹੁੰਦੀ ਹੈ
ਠੀਕ ਹੈ ਜੀ
ਔਰ ਦਰਗਾਹ ਦੀ ਗੱਲ ਹੁੰਦੀ ਹੈ
ਠੀਕ ਹੈ ਜੀ ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭੱਟ ਬੇਨਤੀ ਕਹੈ
ਨਾ ਜਾਮ ਗੁਰੂ ਹੋਏ ਵੱਲ
ਸ਼ਬਦ
ਸ਼ਬਦ ਸਾਖੀ
ਤੋ ਸੰਚੈ
ਹਾਂ ਜੋ ਗੁਰੂ ਅਹਨਿਸ ਜਪੈ ਠੀਕ ਹੈ
ਜੋ ਗੁਰੂ ਅਹਨਿਸ ਜਪੈ ਦਾਸ ਭੱਟ ਬੇਨਤੀ ਕਹੈ
ਜਿਹੜਾ ਗੁਰੂ ਨੂੰ ਸਮਝਦਾ ਜਪਦਾ ਹੁਣ ਜਿਹੜੇ ਗੁਰੂ ਨੂੰ ਜਪਣਾ ਉਹ ਗਿਆਨ ਗੁਰੂ ਹੈ ਜਿਹੜੇ ਗੁਰੂ ਨੂੰ ਜਾਣਨਾ ਉਹ ਗਿਆਨ ਗੁਰੂ ਹੈ ਐਸਾ ਗਿਆਨ ਜਪੋ ਮੇਰੇ ਉਹ ਗਿਆਨ ਗੁਰੂਆਂ ਨੇ ਰੋਸ਼ਨੀ ਕਰਦੇ ਅੰਦਰੋਂ ਭਲਮ ਦਾ ਨਾਸ਼ ਕਰ ਦੇਣ ਜਿਹੜਾ ਕਹਿੰਦਾ ਗੁਰੂ ਨੂੰ ਜਪਦਾ ਯਾਨੀ ਸ਼ਬਦ ਗੁਰੂ ਨੂੰ ਹੀ ਸਮਝਦਾ ਲਗਾਤਾਰ ਐਨੇ ਜਪਾ ਦਾਸ ਭੱਟ ਬੇਨਤੀ ਕਹਿ ਭੱਟ ਨਾ ਦਾਸ ਹੈ ਇਹਦਾ
ਦਾਸ ਭੱਟ ਬੇਨਤੀ ਕਰੇ ਬੇਨਤੀ ਕਰੇ
ਭੱਟ
ਹਾਂਜੀ
ਹਾਂ ਦਾਸ ਭੱਟ ਬੇਨਤੀ ਕਹਿ ਰਿਹਾ
ਨਲ ਹੋਣਾ ਜੀ ਨਲ ਚੱਲ ਰਿਹਾ ਪਹਿਲਾਂ ਤੋਂ ਭੱਟ ਵਿੱਚ ਦਾਸ ਉਹ ਕਹਾ ਰਿਹਾ ਹੋਣਾ ਵੈਸੇ ਦਾਸ ਇਹਦਾ ਨਾਂ ਨਲ ਭੱਟ ਹੈ ਵੈਸੇ ਪਿੱਛੋਂ ਨਲ
ਹੋ ਸਕਦਾ ਨਾਲ ਹੋਵੇ ਪਰ ਉਹ ਦਾਸ ਵੀ ਬੰਦੇ ਨੇ ਭੱਟ ਚਲੋ ਕੋਈ ਹੋਇਆ ਭੱਟ ਹੈ
ਹਾਂਜੀ ਦਾਸ ਭੱਟ ਬੇਨਤੀ ਕਾ ਹੈ
ਆਪਾਂ ਨੂੰ ਇਹਦਾ ਕੋਈ ਰੌਲਾ ਨਹੀਂ ਭੱਟ ਤਾਂ ਸਾਰੇ ਇੱਕੋ ਨੇ ਸਾਡੇ ਵਾਸਤੇ ਤਾਂ ਬਾਣੀ ਦਾ ਮਹਾਂਪੁਰਖ ਕੀ ਬੋਲਿਆ ਕੋਈ ਹੋਵੇ ਸਾਰੀ ਗੁਰਬਾਣੀ ਮਹਾਂਪੁਰਖ ਹੈ ਬਾਣੀ ਮਹਾਂਪੁਰਖ ਕੀ ਜਿਸ ਘਰ ਵਾਸਾ ਹੋਏ ਇਹ ਗਿਣਤੀ ਮਿਲਦੀ ਵੀ ਹੋਏ ਨੇ ਵੀ ਕਹੇ ਨੇ ਭੱਟ ਸਾਨੂੰ ਤਾਂ ਸਾਰੇ ਇੱਕੋ ਹੀ ਨੇ ਚਾਹੇ ਦਸ ਨੇ ਚਾਹੇ ਬਾਰਾਂ ਨੇ ਚਾਹੇ ਪੰਦਰਾਂ ਨੇ ਕੀ ਫਰਕ ਪੈਂਦਾ ਇਹਦੇ ਨੂੰ ਕੱਲ ਗੁਰਬਾਣੀ ਦੀ ਕਹਿ ਕੇ ਸਾਨੂੰ ਦਿੱਤੀ ਜੋ ਗੁਰੂ ਨੇ ਜਪੈ ਦਾਸ ਭੱਟ ਬੇਨਤੀ ਕਹਿ ਜੋ ਗੁਰੂ ਨਾਮ
ਰਿਦ ਮਹਿ ਧਰੈ ਸੋ ਜਨਮ ਮਰਨ ਦੋ ਥੈ ਰਹਿ
ਜਿਹੜਾ ਗੁਰੂ ਦੇ ਨਾਮ ਨੂੰ ਹਿਰਦੇ ਧਾਰਨ ਕਰ ਲੂਗਾ ਗੁਰੂ ਦੇ ਗਿਆਨ ਨੂੰ ਹਿਰਦੇ ਧਾਰਨ ਕਰ ਲੂਗਾ ਜਨਮ ਮਰਨ ਦੁਆ ਤੇ ਰਹਿ ਜਾ ਮੁਕਤਾ ਹੋ ਜਾਂਦਾ ਉਹਦਾ ਜਨਮ ਮਰਨ ਕੱਟਿਆ ਜਾਂਦਾ ਜਨਮ ਮਰਨ ਨੀ ਉਹਦਾ ਰਹਿੰਦਾ ਤਿੰਨ ਸਵਈਏ ਆ ਗਏ ਉਹਦੇ ਹੁਣ
ਤਿੰਨ ਸਵਈਏ ਹਾਂ ਸੱਤ ਉਹ ਹੋ ਗਏ ਤਿੰਨ ਆ ਗਏ ਗੁਰੂ ਇੱਥੇ ਗੁਰੂ ਅੱਖਰ ਵਰਤਿਆ ਉਹਨਾਂ ਨੇ ਗੁਰ ਦੀ ਥਾਂ
ਨਹੀਂ ਵਰਤਿਆ
ਅੱਛਾ ਜੀ
ਠੀਕ ਵਰਤਿਆ ਗੁਰੂ ਗਾਣ ਦੀ ਗੱਲ ਹੈ ਸ਼ਬਦ ਦੀ ਗੱਲ ਹੈ ਗਿਆਨ ਗੁਰੂ ਦੀ ਗੱਲ ਹੈ
ਅੱਛਾ ਜੀ
ਜਿਹੜਾ ਸ਼ਬਦ ਤੋਂ ਸਿੱਧਾ ਗਿਆਨ ਮਿਲਦਾ ਨਾ ਸਿੱਧਾ ਉਹ ਤੇ ਗੁਰੂ ਹੀ ਆਊਗਾ ਗਿਆਨ ਜਿਹੜਾ ਸਿੱਧਾ ਮਿਲਦਾ ਗਿਆਨ ਉਹ ਗੁਰੂ ਹੁੰਦਾ ਉਹ ਮੱਖਣ ਹੁੰਦਾ ਸਿੱਧਾ ਜਿਹੜਾ ਮਿਲਦਾ ਜਿਹੜਾ ਮੱਖਣ ਹੁੰਦਾ ਸਿੱਧਾ ਮਿਲਦਾ ਉਹ ਗੁਰੂ ਹੁੰਦਾ ਜਿਹੜਾ ਅਸੀਂ ਗੁਰਬਾਣੀ ਚੋਂ ਵਿਚਾਰਨਾ ਉਹ ਗੁਰੂ ਹੁੰਦਾ ਇੱਕ ਲੱਸੀ ਵੀ ਹੁੰਦੀ ਹੈ ਜਾਪ ਗੁਰੂ ਹੋਏ ਵਾਲੇ ਤੋਂ ਸਿੱਧੀ ਗੱਲ ਕਰਦਾ ਸੁਰਤ ਸ਼ਬਦ ਦੇ ਮੇਲ ਤੋਂ ਜੋ ਗਿਆਨ ਮਿਲਦਾ ਗੁਰੂ ਹੁੰਦਾ ਗਿਆਨ
ਅੱਛਾ ਜੀ
ਜਿਹੜਾ ਸਾਨੂੰ ਉਹ ਬੋਲ ਕੇ ਦੱਸਦਾ ਉਹ ਗਿਆਨ ਗੁਰੂ ਨਹੀਂ ਹੁੰਦਾ ਉਹ ਗੁਰਦੇਵ ਹੁੰਦਾ ਉਹ ਗੁਰ ਹੁੰਦਾ
ਅੱਛਾ
ਜੀ ਉਹ ਦੁੱਧ ਬਣਾ ਕੇ ਦਿੰਦਾ ਉਸ ਮੱਖਣ ਚੋਂ ਦੁੱਧ ਬਣਾ ਕੇ ਦਿੰਦਾ ਔਰ ਦੁੱਧ ਨਹੀਂ ਦਿੰਦਾ ਦੁੱਧ ਪੀਂਦਾ ਕਿਉਂ ਨਹੀਂ ਦਿੰਦਾ ਇਹਦੇ ਵਿੱਚ ਕਿਉਂ ਜੋ ਪ੍ਰਾਪਤ ਕਰਨਾ ਲੱਸੀ ਵੀ ਬਹੁਤ ਹੈ ਜੇ ਲੱਸੀ ਡੋਲ ਲੈਣੀ ਹੈ ਉਹਦੇ ਚ ਲੱਸੀ ਨਹੀਂ ਹੁੰਦੀ ਕੁਝ ਮੱਤੀ ਨਹੀਂ ਹੁੰਦੀ। ਉਹ ਤਾਂ ਨੇਰਾ ਮੱਖਣ ਹੁੰਦਾ, ਪ੍ਰਥਮੇ ਮੱਖਣ ਪਾਛੇ ਦੁੱਧ। ਦੁੱਧ ਤਾਂ ਦਿੱਤਾ ਸਾਨੂੰ ਡਾਇਰੈਕਟ, ਜਿਹੜੀ ਸੋਝੀ ਆਉਂਦੀ ਆ ਮੱਖਣ ਹੁੰਦਾ।
ਅੱਛਾ ਜੀ।
ਹਾਂ, ਉਹ ਗੁਰੂ ਹੁੰਦਾ।
ਠੀਕ ਹੈ ਜੀ।